زہرا مند پاگ کی مت پھری گر سکھی نے پائے جم چائے پرب تم کریں تجے کدوں اپنائے.
واہگرو جی کا خالصہ
واہگرو جی کی فتح.
پرم ستکار یوگ سنمان یوگ گرو کا خاص روپ گرو خالصہ ساتھ سنگت وڈیاں پاگاں والے ہو پتت پاون بھگت بچل کرپا ندان اناتھ ناتھ جگت گرو شری گرو گرنتھ صاحب سچے پاتشاہ جی دے پوتر چرنا کملاں چ سندھیا ویلے دے سجے ہوئے دیواناں چ حاضریاں بھر کے کلگیدھر پنتھ دے والی ستگرو شری گرو گوبند سنگھ صاحب جی مہاراج جی دا پوتر اتہاس شری گر پرتاپ سورج گرنتھ دی چل رہی لڑی وار کتھا بہت ہی پیار ستکار تے شردا نال آپ جی سرون کر رہے. راجا بھیم چند کہلوری راجا کلگی تر دے پاون دربار وچ آیا ہے. ستگراں نو اس نے بینتی کیتی مہاراج میں آپ جی دا جو قیمتی تمبو تے چاننی بن کے آئی ہے او ویکھنا چاہندا دوجا آپ جی دا جو پرشادی ہاتھی ہے او دے کرتب ویکھنا چاہندا. اے دی اچھا پورتی واسطے ستگرو جی نے اگلے دن دیوان سجایا حکم کر کے آگیا کر کے وہی تمبو لوایا اور آگیا کر کے ستگرو جی نے اپنا ہاتھی بھی شنگاریا. سیوادار ستگراں دا ہاتھی شنگار کے مہاراج جی کو لے آئے ہن. تمبو ویکھیا بڑا سندر ہے ویکھ کے حیران بھی ہویا راجا بھیم چند پوچھدا کتھوں بنوایا کنی لاگت لگی ہے. بھائی صاحب بھائی نند چند جی نے سب کچھ دسیا پھر ستگراں دا پرشادی ہاتھی ویکھیا کیویں ستگرو جی دی آگیا مندا ہے ستگرو جی دے سیس اتے چبر چلاؤندا ہے سرائی پانی والی اپنی سنڈ چ پکڑ کے مہاراج جی دے چرن توا کے چرن پونجدا ہے. پھر ستگرو جی تیر چلاؤندے نے تے تیر چن کے لیاؤندا ہے. بھیم چند نے جدوں ستگراں دا ایسا پرتاپ ویکھیا ویکھ کے ایک واری ایہدے من چ سنکلپ ہویا پربھاوت ہویا گرو صاحب نو ویکھ کے کہ میں انہاں دا سکھ بن جاں. اے سوچ کے جدوں اے ستگراں کول اٹھ کے واپس گیا ڈیرے تے پہنچیا ایک دم من پھر گیا ہتھ پھر گئے کہ جے میں گرو گوبند سنگھ صاحب دا سکھ بن گیا تے میرے نال دے جڑے پہاڑی راجے نے او کی آکھن گے او میرا مخول اڑاؤن گے کہ ٹھاکراں دی پوجا چھڈ کے انہیں گرو گوبند سنگھ نو اپنا گرو دھارن کر لیا تے بھائی چارے وچ اپنے بھراواں وچ میں ہو سکتا ہے شرمندہ بھی ہوں. اسی وقت بھیم چند کا جڑا من سی وہ بدل گیا. और इस प्रकार नाल इन्हें आख्या नहीं सिख नहीं बनना। इधर कलगीधर जी जानी जान जानते भी सन के भीम चंद सिख बन ही नहीं सकता, क्योंकि लड़ाई की जड़ी शुरुआत है, जंग की जड़ी शुरुआत है, वो भीम चंद नहीं करनी। तो कलगीधर पातशाह जी महाराज जानी जान जानते सन। इथों एक अंदाजा लगता है, भाई संतोख सिंह जी ने अपनी विचार भी विच पेश कीती है कि जेडे पहाड़ी लोग हैं इन्हों का जेड़ा मत है, हिरदा है, वह कच्चा हुंदा, निश्चा कच्चा हुंदा। कलगीधर जी ने लिखिया भी है कि ओ बुत परस्तंद ओ बुत परस्त, कि बुतां दी पूजा करके, पत्थरां दी पूजा करके इन्हां पहाड़ी लोकां दे जड़े मन ने, हिरदे ने, वह भी पत्थरां दे तुल, पत्थरां दे मनेंदी हो चुके ने। इस करके इन्हां दा कोई निश्चा पक्का नहीं हुंदा, छेती डोल जांदे ने। तो ये डोल गया, सुमत चली गई हंकारी दे अंदर, या ते काचे अहम पहाड़ी। भाई साहब जी ने लिखा किस करके ना पहाड़ियां नू कच्चे कहिंदे हन। आओ भीम चंद जिवें सतगुरां कोलों विदा हो रहा है, मन बिरतियां एकाग्र करिए। कलगीधर दशमेश पिता श्री गुरु गोबिंद सिंह साहब जी महाराज जी दे पवित्र चरणा दा ध्यान अपने हिरदिया च धारण करदे आखिए जी, सतनाम श्री
वाहिगुरु साहिब जी,
सतनाम
श्री वाहिगुरु साहिब जी, दोहरा मंद पाग की मत फिरी, गुरसिखी ने पाए
मंदियां भागां वाले दी, क्योंकि भाग मंदे सी। जे चंगे भाग हुंदे ते सतगुरां दी सिक्खी तारदा, पर जिवें गुरबाणी दा माह वाक है, ओए बेचारे क्या करहे जां भाग तुर बंदे। जिन्हां दे मंदे ही भाग ने, तुर तों दरगाह तों ही मंदे कर्म लिखे हुए ने, भाग लिखे हुए ने, वह बेचारे करन तां करन भी की। भीम चंद दे मंदे भाग ने मत फिर गई, ते सतगुरां दी सिक्खी नहीं इहनू चंगी लगी। अपने जिहड़े पहाड़ी राजे सी उहनां दा भाईचारा इहनू चंगा लगा, क्योंकि आखणगे जे मैं सिख बन गया। उहनां पहाड़ी राजिआं दा जिहड़ा भाईचारा सी उह इहनू चंगा लगा, पर सतगुरां दी जिहड़ी सिक्खी है ओनू चंगी नहीं लगी, एनू नहीं पाई।
जिम चाए प्रभ तिम करे, तजे किदो अपनाए।
इहदे विच इन्हां जीवां दा भी कोई दोष नहीं है। जिवें सतगुरु जी नू प्रभु जी नू पौंदा है, सतगुरु जी तां उसे तरह करदे ने। इह तां सतगुरां दी अपनी मर्जी है, जिवें उन्हां नू पौंदा उसे तरह करदे ने। जे उन्हां नूं कोई चंगा लगदा तां उन्हूं अपना लैंदे ने, ते जे किसे नूं त्यागना चाहुण ते त्याग दिंदे ने। तां सतगुरां दी अपनी मर्जी है, जिहदे ते कृपा करन उन्हूं अपने गल नाल ला लैंदे ने, ते अपने गल नाल ला के उहदे सारे अवगुण दूर कर दिंदे ने। कंठ लाए अवगुण सब मिटे, दयाल पुरख बख्शंद, उहदे सारे अवगुण मिट दिंदे ने। ते जे सतगुरु जी किसे नूं त्यागना चाहण ते त्यागदिआं भी देरी नहीं लाउंदे। इह सतगुरु सच्चे पातशाह जी महाराज जी दी अपनी मर्जी है।
जो पई फटक मनिंद उती मत काची,
राजे भीम चंद दी जिहड़ी मत है उह कच्ची मत सी, फटक दे शीशे वांगर। फटक दा हुंदा फटक, बलौर नूं कहिंदे ने, बलौर दे शीशे वांगू इहदी कच्ची मत सी। जिवें बलौर दा शीशा जेड़े रंग ते रखी ओह जा हो जाता है। काले रंग ते रखो काला हो जाता है, लाल रंग ते रखो ते लाल रंग दा हो जाता है। अपना उदा कोई रंग नहीं हुंदा, जिहो जे रंग की संगत करदा उहो जिहा रंग उहदा बन जांदा। ते फिर जदों उस रंग तो चुक लो ते फिर उस तरह का हो जाता है। कहिंदे बलौर दे शीशे वांगू राजे भीम चंद की कत्ती कच्ची मत है।
तिद सत संग रंग शुभ राची,
सतगुरां दी सत संगत दे नेड़े होण करके शुभ मत विच रच गई। जदों जिन्ना चिर तां महाराज जी दे कोल रहा ओनी देर तक तां इहदी जिहड़ी बलौर वर्गी कच्ची मत सी शीशे वांगी, ओ महाराज जी दी संगत करके उसे तरह दे रंग विच रची गई। महाराज जी दी सत संगत करके उस रंग विच रची गई।
बिछरे ओ जबे तथा रह गई ओ,
जदों सतगुरां तो दूर चल के गया, विछड़ के बाहर आया, संगत विचों बाहर आया, ते फिर मत उसे तरह दी, फिर बलौर दे शीशे वांगू कच्ची मत। जिन्नी देर तक तां सतगुरां दे कोल रहा ओनी देर तक तां इहदे मन च इच्छा बनी रही कि मैं गुरु का सिख बन जां, पर जदों उत्थों उठ के बाहर आ गया अपने डेरे ते आ गया ते फिर जिहड़ा मन दा इह ख्याल सी उसे वेले बदल गया। जिवें बलौर दा शीशा ओह रंग तों पासे कर दिओ ते फिर सफेद दा सफेद ही हुंदा, उसे तरह इह भी जदों सतगुरां तों विछड़ के बाहर आया ते फिर उसे तरह दा सुभा हो गया, उसे तरह दी मत पहला वर्गी बन गई।
जथा प्रथम मूर्ख मत पईओ,
जिवें पहला इहदी मूर्ख मत सी भैड़ी ते खोटी मत सी उसे तरह दी फिर हो गई। संगत विच आउण तों पहला महाराज जी दी संगत विच आउण तों पहला जिस तरह दी इहदी बिरती सी मत सी सुभा सी उसे तरह दा सुभा दुबारा फिर इहदा बन गया, उसे तरह दी मत फिर बन गई।
जिम राव किरन मुकर पर पासन,
जिवें सूरज दियां जिहड़ियां किरणां ने कुछ मुकर कहिंदे ने शीशे नूं, शीशे दे विच जदों सूरज दियां किरणां पैंदियां ने, सूरज दे विच जदों किरणां पासदियां हन,
करत हुतासन तुरत प्रकाशन,
ते कहिंदे जदों शीशे दे विच ओह किरणां सूरज दे, इक शीशा हुंदा आम सधारण शीशा, एक शीशा हुंदा जिहदे विच किरणा पैंदियां ने तो अग पैदा कर दिंदा, उहदे विचों किरणा जदों निकल के अगे जांदियां ने तो अग नूं पैदा कर दिंदा, उहनूं हुताशी शीशा कहिंदे ने। उह जदों हुताशी शीशे दे विच सूरग दियां किरणा पैंदियां ने ते उहदे प्रकाश दे नाल उहदे विचों अग पैदा हो जांदी है, ओ अग्नि नूं पैदा कर दिंदा है।
तेज सहत होए जात प्रतापी,
ओ जिहड़ा शीशा है तेग दे सहत हो जांदा, अगो तपाउण वाला बन जांदा है, ओ अगे भी जिहदे उत्ते उहदा प्रकाश पैंदा उहनूं तपा दिंदा जां साड़ दिंदा है।
मोहदार को देवत खापी,
ओ जिन्नियां लकड़ियां ने उहनां नूं साड़ के सुभा कर दिंदा है। इसे तरह जिहड़ा सतगुरां दा प्रताप है प्रकाश है ਉਹ ਵੀ ਜਦੋਂ ਪੈਂਦਾ ਹੈ ਬੁੱਧੀ ਰੂਪੀ ਸ਼ੀਸ਼ੇ ਦੇ ਆਕਰਸ਼ਣ ਤੇ ਪੈਂਦਾ ਤੇ ਜਿਹੜੀ ਮੋਹ ਰੂਪੀ ਲੱਕੜੀ ਹੈ ਮੋਹ ਰੂਪੀ ਦਾਰ ਨੂੰ ਲੱਕੜੀ ਨੂੰ ਉਹ ਸਾੜ ਕੇ ਸਵਾਹ ਕਰ ਦਿੰਦਾ ਖਾਕ ਕਰ ਦਿੰਦਾ ਹੈ।
ਜੇ ਰਵ ਕਿਰਨ ਛੂਹੇ ਨਾ ਤਾਉਂ,
ਪਰ ਜੇ ਸੂਰਗ ਦੀਆਂ ਕਿਰਨਾਂ ਸ਼ੀਸ਼ੇ ਨੂੰ ਛੂਹਣ ਹੀ ਨਾ, ਸ਼ੀਸ਼ੇ ਨੂੰ ਸਪਰਸ਼ ਹੀ ਨਾ ਕਰਨ ਤੇ ਛੂਹਣੇ ਤੋਂ ਹਟ ਜਾਣ, ਸ਼ੀਸ਼ਾ ਪਾਸੇ ਹੋ ਜਾਏ,
ਰਹੇ ਤਥਾ ਹੋਏ ਕਾਜ ਨਾ ਕਾਉਂ,
ਜਿਹੜਾ ਉਹ ਸ਼ੀਸ਼ਾ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਠੰਡੇ ਦਾ ਠੰਡਾ, ਨਾ ਉਹਦੇ ਚ ਰੋਸ਼ਨੀ ਪੈਦਾ ਹੁੰਦੀ ਹੈ ਨਾ ਉਹਦੇ ਚ ਅੱਗ ਪੈਦਾ ਹੁੰਦੀ। ਜੇ ਉਹਨੂੰ ਸੂਰਜ ਨਾ ਛੂਵੇ ਤੇ ਫਿਰ ਉਹ ਸ਼ੀਸ਼ੇ ਵਿਚੋਂ ਨਾ ਅੱਗ ਪੈਦਾ ਹੁੰਦੀ ਹੈ, ਫਿਰ ਨਾ ਉਸ ਸ਼ੀਸ਼ੇ ਦੇ ਵਿਚੋਂ ਪ੍ਰਕਾਸ਼ ਪੈਦਾ ਹੁੰਦਾ ਹੈ। ਉਹੀ ਹਾਲਤ ਰਾਜੇ ਭੀਮ ਚੰਦ ਦੀ ਮੱਤ ਦੀ ਹੈ। ਸਤਿਗੁਰਾਂ ਦੇ ਸੂਰਜ ਜੈਸਾ ਜਿਹੜਾ ਪ੍ਰਕਾਸ਼ ਹੈ ਉਹ ਇਹਦੀ ਮੱਤ ਰੂਪੀ ਸ਼ੀਸ਼ੇ ਨੂੰ ਛੂਹਿਆ ਹੀ ਨਹੀਂ, ਸਪਰਸ਼ ਨਹੀਂ ਕੀਤਾ, ਜੇ ਕਰ ਜਾਂਦਾ ਤੇ ਇਹਦੇ ਅੰਦਰੋਂ ਮੋਹ ਰੂਪੀ ਲੱਕੜੀ ਸਾਰੀ ਸੜ ਕੇ ਸੁਭਾ ਹੋ ਜਾਂਦੀ। ਕਹਿੰਦੇ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੀ ਸੰਗਤ ਕਰਕੇ ਵੀ ਇਹਦੇ ਤੇ ਮਹਾਰਾਜ ਜੀ ਦੀ ਸੰਗਤ ਦਾ ਕੋਈ ਅਸਰ ਨਹੀਂ ਹੋਇਆ। ਜਿੰਨੀ ਦੇਰ ਸੰਗਤ ਵਿਚ ਰਿਹਾ ਓਨੀ ਦੇਰ ਤਾਂ ਸੋਚਦਾ ਰਿਹਾ ਮੈਂ ਸਿੱਖ ਬਣ ਜਾਂ, ਜਦੋਂ ਬਾਹਰ ਚਲਾ ਗਿਆ ਫਿਰ ਉਸੇ ਤਰ੍ਹਾਂ ਦੀ ਬਿਰਤੀ ਬਣ ਗਈ।
ਤਿਮ ਸ਼ਰਦਾ ਉਰ ਤੇ ਗੁਰ ਹਰੀ,
ਏਦਾਂ ਇਸ ਤਰ੍ਹਾਂ ਇਹਦੇ ਹਿਰਦੇ ਵਿਚ ਜਿਹੜੀ ਸ਼ਰਧਾ ਸੀ ਉਹੀ ਨਹੀਂ ਰਹੀ, ਪਰਮਾਤਮਾ ਨੇ ਇਹਦੇ ਮਨ ਵਿਚੋਂ ਸ਼ਰਧਾ ਹੀ ਹਰ ਲਈ, ਇਹਦੇ ਹਿਰਦੇ ਵਿਚ ਸ਼ਰਧਾ ਹੀ ਨਹੀਂ ਰਹੀ ਸਤਿਗੁਰਾਂ ਦੇ ਪ੍ਰਤੀ।
ਰਹੋ ਪ੍ਰਥਮ ਸਮ ਕਿਉਂ ਹੁਣਾ ਸਰੀ,
ਜਿਵੇਂ ਦੀ ਇਹਦੀ ਪਹਿਲਾਂ ਦੀ ਬਿਰਤੀ ਸੀ ਉਸੇ ਤਰ੍ਹਾਂ ਦੀ ਬਣ ਗਈ। ਕੋਈ ਵੀ ਕੰਮ ਇਹਦਾ ਸਰ ਨਹੀਂ ਸਕਿਆ, ਸਬਰ ਨਹੀਂ ਸਕਿਆ।
ਦਿਵਸ ਆਗਲੇ ਰੁੱਖ ਸਦ ਜਾਚੀ,
ਜਿਹੋ ਜਿਹਾ ਆਇਆ ਉਸੇ ਤਰ੍ਹਾਂ ਵਾਪਸ ਚਲਾ ਗਿਆ। ਮਹਾਰਾਜ ਜੀ ਦਾ ਗੁਰਬਾਣੀ ਦਾ ਵਚਨ ਹੈ, ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ, ਕਿ ਦਿਨ ਤਪਦਾ ਹੋਵੇ ਨਾ ਸਫੈਦ ਰੰਗ ਦਾ, ਚਿੱਟਾ ਦਿਨ ਹੁੰਦਾ, ਬੱਗਾ ਦਿਨ ਹੁੰਦਾ, ਕਿ ਜੇ ਕਾਲਾ ਕੱਪੜਾ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਇਸ ਚਿੱਟੇ ਦਿਨ ਚ ਪਈਆਂ ਹੋਣ ਤਾਂ ਉਹ ਚਿੱਟੀਆਂ ਨਹੀਂ ਹੋ ਜਾਂਦੀਆਂ, ਕਾਲੀਆਂ ਹੀ ਰਹਿੰਦੀਆਂ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ, ਦੇਹੋ ਬੱਗਾ ਤਪੈ ਘਣਾ ਕਾਲਿਆਂ ਕਾਲੇ ਬਨ, ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ। ਉਦਾਹਰਣ ਦਿੱਤੀ ਹੈ ਮਹਾਰਾਜ ਜੀ ਨੇ ਕਿ ਜਦੋਂ ਕੋਈ ਮਨਮੁਖ ਸਾਕਤ ਤੇ ਦੁਰਜਨ ਬੰਦਾ ਕਿਤੇ ਗੁਰਮੁਖ ਦੀ ਸੰਗਤ ਵਿਚ ਆ ਵੀ ਜਾਏ, ਗੁਰੂ ਕੀ ਸੰਗਤ ਵਿਚ ਆ ਵੀ ਜਾਏ, ਤੇ ਉਹਦੀ ਬਿਰਤੀ ਜਿਉਂ ਦੀ ਤਿਉਂ ਹੀ ਰਹਿੰਦੀ ਹੈ, ਪਹਿਲਾਂ ਵਰਗੀ ਬਦਲਦੀ ਨਹੀਂ ਹੈ, ਤਬਦੀਲ ਨਹੀਂ ਹੁੰਦੀ। ਤੇ ਮਹਾਰਾਜ ਜੀ ਦੇ ਬਚਨ ਹੋਰ ਵੀ ਨੇ ਗੁਰਬਾਣੀ ਵਿਚ ਕਿ ਜੇ ਇਹੋ ਜਿਹਾ ਮਨਮੁਖ ਸਾਕਤ ਬੰਦਾ ਕਿਤੇ ਗੁਰੂ ਕੀ ਸੰਗਤ ਵਿਚ ਆ ਵੀ ਜਾਏ ਤਾਂ ਉਹ ਵੱਲ ਛਲ ਕਰ ਝੱਤ ਕੱਢ ਦੇ। ਜੇ ਬਹਿ ਵੀ ਜਾਣ ਨਾ ਆ ਕੇ, ਪਹਿਲੀ ਗੱਲ ਤਾਂ ਆਉਂਦੇ ਨੀ, ਜੇ ਆ ਜਾਣ ਤੇ ਮਸਾਂ ਵੱਲ ਛਲ ਕਰਕੇ ਸੰਗਤ ਵਿਚ ਕੁਝ ਸਮਾਂ ਪਾਸ ਕਰਦੇ ਨੇ, ਫਿਰ ਜਾਹੇ ਬਹਿ ਕੁੜਿਆਰਾਂ ਪਾਸ, ਤੇ ਜਦੋਂ ਜਾਂਦੇ ਨੇ ਬਾਹਰ ਫਿਰ ਝੂਠਿਆਂ ਦੀ ਸੰਗਤ ਵਿਚ, ਕੁੜਿਆਰਾਂ ਦੀ ਸੰਗਤ ਵਿਚ ਫਿਰ ਜਾ ਕੇ ਰਲ ਜਾਂਦੇ ਨੇ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਫਿਰ ਕੁੜਿਆਂ ਵਿਚ ਹੀ ਜਾ ਰਲਦੇ ਨੇ। ਰਾਜਾ ਭੀਮ ਚੰਦ ਜਿਹੜਾ ਕੱਚੀ ਮਤ ਵਾਲਾ ਹੈ, ਸਤਿਗੁਰੂ ਜੀ ਕੋਲੋਂ ਅਗਲੇ ਦਿਨ ਇਹਨੇ ਮਹਾਰਾਜ ਜੀ ਕੋਲੋਂ ਆਗਿਆ ਮੰਗੀ ਜਾਣ ਵਾਸਤੇ।
ਹੰਕਾਰੀ ਮੂਰਖ ਮਤ ਕਾਚੀ,
ਹੰਕਾਰੀ ਹੈ ਭੀਮ ਚੰਦ, ਮੂਰਖ ਮਤ ਦਾ ਧਾਰਨੀ ਤੇ ਕੱਚੀ ਮਤ ਵਾਲਾ ਹੈ।
ਗਿਰਪਤ ਕੋ ਆਸ਼ਾ ਪ੍ਰਭ ਜਾਨਾ,
ਕਲਗੀਧਰ ਜੀ ਨੇ ਇਸ ਪਹਾੜੀ ਰਾਜੇ ਭੀਮ ਚੰਦ ਦਾ ਜਿਹੜਾ ਆਸ਼ਾ ਹੈ ਉਹ ਸਤਿਗੁਰਾਂ ਨੇ ਸਮਝ ਲਿਆ, ਜਾਣ ਲਿਆ ਵੀ ਇਹ ਕਿਉਂ ਆਇਆ ਸੀ, ਇਹਦੇ ਮਨ ਚ ਕੀ ਬਿਰਤੀ ਹੈ, ਇਸ ਵੇਲੇ ਕੀ ਖਿਆਲ ਨੇ। ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾਣਦਿਆਂ ਦੇਰੀ ਨਹੀਂ ਲੱਗੀ, ਇਹਦੇ ਅੰਦਰ ਦਾ ਆਸ਼ਾ ਸਤਿਗੁਰੂ ਜੀ ਨੇ ਜਾਣ ਲਿਆ।
ਕਰੇ ਵਿਸਰਜਨ ਕੋ ਹਿਤ ਠਾਨਾ,
ਮਹਾਰਾਜ ਜੀ ਨੇ ਬੜੇ ਹਿੱਤ ਦੇ ਨਾਲ ਇਹਨੂੰ ਵਿਸਰਜਿਤ ਕੀਤਾ, ਵਿਦਾ ਕੀਤਾ ਹੈ।
ਬਾਸਰ ਜਾਮਰ ਉਹ ਜਬ ਆਈ,
ਇਹ ਚਲਾ ਗਿਆ ਭੀਮ ਚੰਦ, ਤੇ ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ ਯਾਨੀ ਕਿ ਸ਼ਾਮ ਦਾ ਸਮਾਂ ਹੋਇਆ,
ਉਹਨ ਸਤਿਗੁਰ ਨਿਜ ਸਭਾ ਲਗਾਈ,
ਵਾ ਪਿਛਲੇ ਪਹਿਰ ਜਿਵੇਂ ਹੋਣਾ ਦੀਵਾਨ ਸਜਿਆ, ਪਿਛਲੇ ਪਹਿਰ ਦਾ ਦੀਵਾਨ ਹੈ। ਮਹਾਰਾਜ ਕਲਗੀਧਰ ਜੀ ਪਿਛਲੇ ਪਹਿਰ ਦਾ ਦੀਵਾਨ ਸਜਾਇਆ ਕਰਦੇ ਸਨ, ਤੋ ਪਿਛਲੇ ਪਹਿਰ ਦਾ ਸਤਿਗੁਰਾਂ ਦਾ ਦੀਵਾਨ ਸਜਿਆ, ਸਭਾ ਲਗਾਈ ਹੈ ਸਤਿਗੁਰਾਂ ਨੇ, ਬਹੁਤ ਸਾਰੇ ਮਾਈ ਭਾਈ ਗੁਰਸਿੱਖ ਸਤਿਗੁਰਾਂ ਦੇ ਚਰਣਾਂ ਵਿਚ ਆਏ ਹਨ।
ਪਠ ਮਾਨਵ ਕੋ ਮਈ ਪਾਲੇ ਹਕਾਰਾ,
ਇਹਨੇ ਵਿਦਾਇਗੀ ਮੰਗੀ ਸੀ ਰਾਜੇ ਭੀਮ ਚੰਦ ਨੇ, ਤੇ ਸਤਿਗੁਰੂ ਜੀ ਨੇ ਹੇ ਸੇਵਾਦਾਰ ਭੇਜ ਕੇ ਇਹਨੂੰ ਆਪਣੀ ਸਭਾ ਵਿਚ ਬੁਲਾਇਆ ਹੈ।
ਆਯੋ ਲੈ ਸਮਾਜ ਪਟ ਪਾਰਾ,
ਆਪਣਾ ਸਾਰਾ ਸਮਾਜ ਲੈ ਕੇ ਰਾਜਾ ਭੀਮ ਚੰਦ, ਕਿਉਂਕਿ ਜਾਣਾ ਹੈ ਵਿਦਾਇਗੀ ਲੈਣ ਵਾਸਤੇ ਗੁਰੂ ਸਾਹਿਬ ਦੇ ਚਰਣਾ ਚ ਆਇਆ, ਤੋ ਬੜਾ ਵੱਡਾ ਭਾਰੀ ਸਮਾਜ, ਬੜਾ ਵੱਡਾ ਦਲ ਸੀ ਇਹਦਾ ਸਿਪਾਹੀਆਂ ਦਾ, ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਇਆ।
ਨਿਜ ਦਲ ਬਲ ਕੋ ਕਰੇ ਦਿਖਾਵਨ,
ਦਰਅਸਲ ਸਾਰਾ ਦਲ ਇਸ ਕਰਕੇ ਲਿਆਇਆ ਆਪਣੇ ਸਿਪਾਹੀਆਂ ਨੂੰ ਨਾਲ ਤਾਂ ਲਿਆਇਆ ਸਤਿਗੁਰਾਂ ਕੋਲ ਕਿ ਆਪਣਾ ਬਲ ਪ੍ਰਦਰਸ਼ਨ ਕਰਨਾ ਕਰਕੇ ਵਿਖਾਉਣਾ ਚਾਹੁੰਦਾ ਸੀ ਕਿ ਮੇਰੇ ਕੋਲ ਕਿੰਨੀ ਤਾਕਤ ਹੈ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਪਣੇ ਦਲ ਦੇ ਸਮੇਤ ਆਪਣੇ ਸਿਪਾਹੀਆਂ ਦੇ ਸਮੇਤ ਆਇਆ।
ਜਿਸ ਤੇ ਬਡੋ ਲਖੇ ਗੁਰ ਪਾਵਨ,
ਸਤਿਗੁਰੂ ਜੀ ਇਹ ਸਮਝ ਲੈਣ ਕੇ ਮੈਂ ਬੜਾ ਵੱਡਾ ਰਾਜ ਹਾਂ, ਇਸ ਕਰਕੇ ਬੜਾ ਲਸ਼ਕਰ ਲੈ ਕੇ ਨਾ ਦਲ ਆਪਣਾ ਸਾਰਾ ਲੈ ਕੇ ਸਤਿਗੁਰਾਂ ਦੇ ਕੋਲ ਆਇਆ ਕਿ ਗੁਰੂ ਸਾਹਿਬ ਇਹ ਸਮਝ ਲੈਣ ਤੇ ਜਾਣ ਲੈਣ ਕਿ ਮੈਂ ਬੜਾ ਵੱਡਾ ਤੇ ਪ੍ਰਤਾਪੀ ਰਾਜਾ ਹਾਂ।
ਜੇ ਤੱਕ ਪ੍ਰਭਤਾ ਘਰ ਕੀ ਸਾਰੀ,
ਜਿੰਨੀ ਇਹਦੇ ਘਰ ਦੀ ਪ੍ਰਭਤਾ ਸੀ ਵਡਿਆਈ ਸੀ।
ਆਨੀ ਸੰਗ ਗਿਰੇਸ਼ ਹੰਕਾਰੀ,
ਹੰਕਾਰੀ ਰਾਜੇ ਨੇ ਸਭ ਕੁਝ ਆਪਣੇ ਨਾਲ ਲਿਆਂਦਾ, ਜਿੰਨਾ ਇਹਦਾ ਦਲ ਬਲ ਸੀ ਸਭ ਕੁਝ ਨਾਲ ਲਿਆਇਆ।
ਨਮੋ ਕਰਤ ਪ੍ਰਭ ਕੇ ਢਿੱਗ ਥੇਰਿਓ,
ਮਹਾਰਾਜ ਜੀ ਦੇ ਕੋਲ ਆਇਆ ਆ ਕੇ ਨਮਸਕਾਰ ਕਰਕੇ ਸਤਿਗੁਰਾਂ ਕੋਲ ਬੈਠ ਗਿਆ।
ਬਿਨੇ ਸਹਿਤ ਮੁਖ ਬੋਲਨ ਕਰਿਓ,
ਸਤਿਗੁਰੂ ਜੀ ਨੂੰ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ
ਰਾਜ ਸਾਜ ਕੀ ਅਨਕ ਪ੍ਰਕਾਰਾ,
ਬੋਲਿਆ ਕਹਿਣ ਲੱਗਾ ਜੀ ਰਾਜ ਸਾਜ ਦੇ ਜਿਹੜੇ ਅਨੇਕਾਂ ਕੰਮ ਨੇ ਉਹਨਾਂ ਦੀ ਗੱਲ ਬਾਤ ਕਰਨ ਲੱਗਾ।
ਕਹਿਤ ਬਾਤ ਬਨ ਖੇਲਨ ਸ਼ਿਕਾਰਾ,
ਫਿਰ ਸ਼ਿਕਾਰ ਖੇਡਣ ਦੀ ਗੱਲ ਕਰਨ ਲੱਗਾ ਕਿ ਸ਼ਿਕਾਰ ਮੈਂ ਵੀ ਖੇਡਦਾ ਹਾਂ। ਉਹ ਸ਼ਿਕਾਰ ਖੇਡਣ ਦੀਆਂ ਕੁਝ ਗੱਲਾਂ ਇਹਨੇ ਕੀਤੀਆਂ ਹਨ।
ਦਵੈ ਕਟਕਾ ਜਬ ਬੈਠ ਬਿਤਾਈ,
ਲੋਕ ਘੜੀਆਂ ਸਤਿਗੁਰਾਂ ਦੇ ਕੋਲ ਬਹਿ ਕੇ ਇਹਨੇ ਬਤੀਤ ਕੀਤੀਆਂ ਹਨ।
ਨੰਦ ਚੰਦ ਦਿਸ਼ ਦ੍ਰਿਸ਼ਟ ਚਲਾਈ,
ਸਤਿਗੁਰੂ ਜੀ ਨੇ ਭਾਈ ਨੰਦ ਚੰਦ ਜੀ ਵੱਲ ਆਪਣੀ ਦ੍ਰਿਸ਼ਟੀ ਲਾਈ, ਭਾਈ ਨੰਦ ਚੰਦ ਜੀ ਵੱਲ ਵੇਖਿਆ ਹੈ।
ਕਹੋ ਪ੍ਰਭੂ ਉਠ ਆਨੋ ਜਾਈ,
ਮਹਾਰਾਜ ਜੀ ਨੇ ਆਗਿਆ ਕੀਤੀ ਜਾਓ ਭਾਈ ਨੰਦ ਚੰਦ ਜੀ, ਰਾਜੇ ਭੀਮ ਚੰਦ ਨੂੰ ਆਪਾਂ ਵਿਦਾ ਕਰਨਾ ਤੇ ਉਠੋ ਜਾ ਕੇ ਤੁਸੀਂ ਗੁਰੂ ਘਰ ਦਾ ਜੋ ਸਨਮਾਨ ਹੈ, ਆਏ ਹੋਏ ਰਾਜਿਆਂ ਬਾਦਸ਼ਾਹਾਂ ਨੂੰ ਜਾਂ ਕੋਈ ਵੀ ਪ੍ਰਾਣੀ ਆਉਂਦਾ ਤਾਂ ਉਹਨੂੰ ਸਨਮਾਨ ਦੇ ਕੇ ਸਤਿਕਾਰ ਦੇ ਕੇ ਭੇਜਦੇ ਆ, ਉਹ ਸਤਿਕਾਰ ਤੁਸੀਂ ਲੈ ਕੇ ਆਓ।
ਸਿਰੇ ਪਾਓ ਦੀਜੇ ਗਿਰ ਰਾਈ,
ਸਤਿਕਾਰ ਕੀ ਲਿਆਉਣਾ, ਸਿਰੇ ਪਾਓ ਲਿਆਉਣਾ, ਸਿਰੇ ਪਾਓ ਲਿਆਓ ਔਰ ਰਾਜੇ ਭੀਮ ਚੰਦ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿਓ।
ਸੁਨਤ ਹੁਕਮ ਕੋ ਤਤ ਛਿਨਿਆਨਾ,
ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਸਤਿਗੁਰਾਂ ਦਾ ਹੁਕਮ ਸੁਣਿਆ, ਆਗਿਆ ਸੁਣੀ ਤੇ ਤਤ ਛਿਨ ਉਸੇ ਵੇਲੇ ਜਾ ਕੇ ਖਜ਼ਾਨੇ ਵਿੱਚੋਂ ਇੱਕ ਕੀਮਤੀ ਸਿਰੇ ਪਾਓ ਲੈ ਕੇ ਆਏ।
ਪਸ਼ਮੰਬਰ ਜਿਸ ਮੂਲ ਮਹਾਨਾ,
ਪਸ਼ਮੀਨੇ ਦੇ ਧਾਗੇ ਦਾ ਬਣਿਆ ਹੋਇਆ ਇਹ ਸਿਰੇ ਪਾਓ ਬੜਾ ਕੀਮਤੀ ਬਹੁ ਮੁੱਲਾ ਸਿਰੇ ਪਾਓ ਹੈ।
ਜਰੀ ਛੋਰ ਜੁਗ ਜਾਏ ਬਡੇਰੀ,
ਇਹਦੇ ਜਿਹੜੇ ਦੋ ਪੱਲੇ ਨੇ ਸਿਰੇ ਪਾਓ ਦੇ ਜਰੀ ਦੇ ਬਣੇ ਹੋਏ ਬੜੇ ਸੁੰਦਰ ਹਨ।
ਦੀਰਗ ਪੱਗਿਆ ਸੂਖਮ ਹੇਰੀ,
ਪਾਓ ਦੇ ਨਾਲ ਇੱਕ ਦੀਰਗ ਵੱਡੀ ਪੱਗ ਇੱਕ ਵੱਡੀ ਦਸਤਾਰ ਲਿਆ ਕੇ ਦਿੱਤੀ ਹੈ।
ਗੁਰ ਕੇ ਪਦ ਅਰਬਿੰਦ ਲਗਾਏ,
ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਸਿਰੇ ਪਾਓ ਤੇ ਜਿਹੜੀ ਦਸਤਾਰ ਦੇਣੀ ਸੀ ਭੀਮ ਚੰਦ ਨੂੰ ਉਹ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਛੁਆਈਆਂ ਹਨ। ਦੋਵੇਂ ਚੀਜ਼ਾਂ ਮਹਾਰਾਜ ਜੀ ਦੇ ਚਰਨਾਂ ਨਾਲ ਛੁਆ ਕੇ ਮਹਾਰਾਜ ਜੀ ਦੇ ਚਰਨਾਂ ਨਾਲ ਸਪਰਸ਼ ਕਰਕੇ
ਦੀਨੀ ਨੰਦ ਚੰਦ ਗਿਰ ਰਾਏ,
ਭਾਈ ਨੰਦ ਚੰਦ ਨੇ ਦਸਤਾਰ ਤੇ ਸਿਰੇ ਪਾਓ ਰਾਜੇ ਭੀਮ ਚੰਦ ਨੂੰ ਦਿੱਤਾ ਹੈ।
ਲੈ ਨਿਜ ਕਰ ਮੈਂ ਸੀਸ ਲਗਾਈ,
ਭੀਮ ਚੰਦ ਨੇ ਦੋਨੇ ਵਸਤੂਆਂ ਲੈ ਕੇ ਆਪਣੇ ਮੱਥੇ ਨਾਲ ਲਾਈਆਂ ਨੇ, ਸੀਸ ਨਾਲ ਲਾਈਆਂ ਹਨ।
ਉਨ ਕੋ ਛਪ ਕੇ ਕਰ ਪਕਰਾਈ,
ਇਹਨੇ ਦੋਵੇਂ ਚੀਜ਼ਾਂ ਇਹਨੇ ਆਪਣੇ ਕੋਸ਼ਪ ਕੋਸ਼ਪ ਕਹਿੰਦੇ ਨੇ ਖਜ਼ਾਨਚੀ ਨੂੰ, ਭੀਮ ਚੰਦ ਨੇ ਦੋਵੇਂ ਵਸਤੂਆਂ ਆਪਣੇ ਖਜ਼ਾਨਚੀ ਦੇ ਹੱਥ ਵਿਚ ਪਕੜਾ ਦਿੱਤੀਆਂ।
ਪੁਨ ਵਜ਼ੀਰ ਕੋ ਦੇ ਸਿਰੋਂ ਪਾਏ,
ਜਿਹੜਾ ਭੀਮ ਚੰਦ ਦਾ ਵਜ਼ੀਰ ਸੀ ਉਹਨੂੰ ਵੀ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤਾ ਹੈ।
ਅਪਰ ਮੁਸਾਹਿਬ ਢਿੱਗ ਸਮੁਦਾਏ,
ਹੋਰ ਵੀ ਜਿਹੜੇ ਦੇ ਨੇੜੇ ਤੇੜੇ ਮੁਸਾਹਿਬ ਸਨ ਉਹਨਾਂ ਨੂੰ ਵੀ ਸਿਰੇ ਪਾਓ ਦਿੱਤੇ ਗਏ ਨੇ।
ਗੁਰ ਘਰ ਤੇ ਸਭ ਇਨ ਕੋ ਮਿਲਿਓ,
ਗੁਰੂ ਘਰ ਸਭ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤੇ ਨੇ, ਜਿੰਨੇ ਵਜ਼ੀਰ ਸਨ ਜਿੰਨੇ ਅਹਿਲਕਾਰ ਸਨ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਨਮੋ ਠਾਨ ਚਾਤ ਚਿਤ ਚਲਿਓ,
ਉਹਨਾਂ ਨੂੰ ਨਮਸਕਾਰ ਕਰਕੇ ਹੁਣ ਰਾਜਾ ਭੀਮ ਚੰਦ ਚੱਲਣਾ ਚਾਹੁੰਦਾ ਹੈ।
ਭੀਮ ਚੰਦ ਆਨੰਦ ਬਿਲੰਦਾ,
ਭੀਮ ਚੰਦ ਬੜਾ ਖੁਸ਼ ਹੈ, ਹਿਰਦੇ ਵਿਚ ਇਹਦੇ ਬੜੀ ਖੁਸ਼ੀ ਤੇ ਆਨੰਦ ਹੈ।
ਨਿਕਸੇ ਵੈਰ ਸੰਗ ਨਰ ਬ੍ਰਿੰਦਾ,
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਗਿਆ ਲੈ ਕੇ ਇਹ ਆਪਣੇ ਸਾਰਿਆਂ ਸੇਵਕਾਂ ਨੌਕਰਾਂ ਅਹਿਲਕਾਰਾਂ ਸਮੇਤ ਸਤਿਗੁਰਾਂ ਦੇ ਦਰਬਾਰ ਵਿਚੋਂ ਬਾਹਰ ਨਿਕਲਿਆ ਹੈ।
ਨਿਜ ਡੇਰੇ ਮੈਂ ਪਹੁੰਚੇ ਜਾਈ,
ਚੱਲ ਕੇ ਆਪਣੇ ਡੇਰੇ ਤੇ ਪਹੁੰਚਿਆ ਜਿੱਥੇ ਇਹਨੇ ਡੇਰਾ ਕੀਤਾ ਹੋਇਆ ਸੀ, ਉਥੇ ਚੱਲ ਕੇ ਆਇਆ ਹੈ।
ਨਿਸਾ ਬਿਤਾਇਸ ਕੀਨ ਚੜਾਈ,
ਸ਼ਾਮ ਦਾ ਸਮਾਂ ਸੀ, ਰਾਤ ਨੂੰ ਤਾਂ ਨਹੀਂ ਸੀ ਜਾ ਸਕਦਾ, ਵਿਦਾ ਲੈ ਆਇਆ ਸਤਿਗੁਰਾਂ ਕੋਲ, ਰਾਤ ਇਹਨੇ ਆਪਣੇ ਡੇਰੇ ਚ ਬਤੀਤ ਕੀਤੀ ਹੈ। ਅਗਲੇ ਦਿਨ ਸੂਰਜ ਉਦੇ ਹੁੰਦਿਆਂ ਹੀ ਇਹਨੇ ਆਪਣੇ ਡੇਰੇ ਦੀ ਸਾਰੇ ਦੀ ਤਿਆਰੀ ਕਰਵਾ ਕੇ ਚਾਲੇ ਪਾ ਦਿੱਤੇ।
ਦੁੰਦਬ ਕੋ ਬਜਾਏ ਮਗ ਪਰੇ,
ਨਗਾਰਾ ਵਜਾ ਕੇ, ਨਗਾਰੇ ਤੇ ਚੋਭਾ ਲਵਾ ਕੇ ਇਹ ਆਪਣੀ ਰਾਜਧਾਨੀ ਬਿਲਾਸਪੁਰ ਨੂੰ ਵਾਪਸ ਚੱਲ ਪਿਆ।
ਐ ਸੂਰਜ ਗੁਰ ਕੋ ਹਿਰਦੇ ਵਿਚਰਿਓ,
ਜਾਂਦਾ ਜਾਂਦਾ ਰਾਜਾ ਭੀਮ ਚੰਦ ਸਤਿਗੁਰੂ ਜੀ ਦੇ ਐਸ਼ਵਰਜ ਨੂੰ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਐਸ਼ਵਰਜ ਨੂੰ, ਸਤਿਗੁਰੂ ਜੀ ਦੇ ਘਰ ਦੀ ਆਭਾ ਨੂੰ, ਵਡਿਆਈ ਨੂੰ ਆਪਣੇ ਮਨ ਹੀ ਮਨ ਵਿਚਾਰਦਾ ਜਾ ਰਿਹਾ।
ਜਰ ਨੈ ਸਕਿਓ ਜਰੈ ਉਰਮਾਈ,
ਭੀਮ ਚੰਦ ਗੁਰੂ ਘਰ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਿਆ। ਸਤਿਗੁਰਾਂ ਦੇ ਘਰ ਦਾ ਪ੍ਰਤਾਪ ਤਾਂ ਵੇਖਿਆ ਇਹਨੇ, ਬੜੀਆਂ ਬੜੀਆਂ ਕੀਮਤੀ ਵਸਤੂਆਂ ਸਤਿਗੁਰਾਂ ਕੋਲ ਵੇਖੀਆਂ, ਤੇ ਵੇਖ ਕੇ ਇਹਨੂੰ ਖੁਸ਼ੀ ਨਹੀਂ ਹੋਈ ਕਿ ਗੁਰੂ ਸਾਹਿਬ ਕੋਲ ਕੀਮਤੀ ਵਸਤੂਆਂ ਨੇ, ਸਗੋਂ ਇਹਦੇ ਮਨ ਚ ਸਾੜਾ ਹੋਇਆ ਵੀ ਮੇਰੇ ਕੋਲ ਕਿਉਂ ਨੇ। ਇਸ ਤਰ੍ਹਾਂ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਵੇਖ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ, ਔਰ ਮਨ ਹੀ ਮਨ ਜਲਦਾ ਜਾ ਰਿਹਾ, ਸੜਦਾ ਜਾ ਰਿਹਾ।
ਸ਼ੰਕਤ ਚਿਤ ਸਿੱਖ ਹੋਇਸ ਨਾਈ,
ਔਰ ਆਪਣੇ ਮਨ ਦੇ ਵਿਚ ਸ਼ੰਕਾ ਵੀ ਰੱਖਦਾ, ਇਸੇ ਸ਼ੰਕਾ ਕਰਕੇ ਕਹਿੰਦਾ ਚੰਗਾ ਹੋਇਆ ਮੈਂ ਉਹਨਾਂ ਦਾ ਸਿੱਖ ਨਹੀਂ ਬਣਿਆ।
ਗਟੀ ਅਟਪਟੀ ਗਿਣਤ ਕਨੇਰੀ,
ਅਨੇਕਾਂ ਅਟਪਟੀਆਂ ਜੀਆਂ ਗਿਣਤੀਆਂ ਆਪਣੇ ਮਨ ਵਿਚ ਭੀਮ ਚੰਦ ਸੋਚਦਾ ਜਾ ਰਿਹਾ।
ਗੁਰ ਟਿਗ ਵਸਤ ਅਜਾਇਬ ਹੇਰੀ,
ਗੁਰੂ ਸਾਹਿਬ ਜੀ ਦੇ ਕੋਲ ਜਿਹੜੀਆਂ ਅਜਾਇਬ ਤੇ ਹੈਰਾਨ ਕਰ ਦੇਣ ਵਾਲੀਆਂ ਵਸਤੂਆਂ, ਜਿਵੇਂ ਪੰਚ ਕਲਾ ਸ਼ਸਤਰ ਵੇਖਿਆ, ਮਹਾਰਾਜ ਜੀ ਦੀ ਸੁੰਦਰ ਚੌਂਕੀ ਵੇਖੀ ਹੈ, ਤੰਬੂ ਵੇਖਿਆ, ਪ੍ਰਸ਼ਾਦੀ ਹਾਥੀ ਵੇਖਿਆ, ਇਹ ਜਿਹੜੀਆਂ ਅਜਾਇਬ ਵਸਤੂਆਂ ਸਤਿਗੁਰਾਂ ਦੇ ਕੋਲ ਭੀਮ ਚੰਦ ਨੇ ਵੇਖੀਆਂ ਨੇ।
ਮੋਕੋ ਕਿਮ ਇਹ ਪ੍ਰਾਪਤ ਹੋਏ,
ਖੋਟੀ ਬਿਰਤੀ ਭੀਮ ਚੰਦ ਦੀ, ਸੋਚਦਾ ਜਾ ਰਿਹਾ ਕਿ ਜਿਹੜੀਆਂ ਇਹ ਵਸਤੂਆਂ ਗੁਰੂ ਜੀ ਕੋਲ ਨੇ ਇਹ ਮੈਨੂੰ ਕਿਵੇਂ ਪ੍ਰਾਪਤ ਹੋ ਸਕਦੀਆਂ, ਇਹ ਮੈਂ ਕਿਵੇਂ ਲੈ ਸਕਦਾ ਕਿ ਉਹਨਾਂ ਕੋਲੋਂ ਇਹ ਵਸਤੂਆਂ ਮੈਂ ਲੈ ਲਵਾਂ, ਮੈਂ ਆਪਣੇ ਕਬਜ਼ੇ ਵਿਚ ਕਰ ਲਵਾਂ। ਇਦਾਂ ਦੀ ਭੈੜੀ ਤੇ ਖੋਟੀ ਸੋਚ ਸੋਚਦਿਆਂ ਭੀਮ ਚੰਦ ਜਾ ਰਿਹਾ।
ਜਿਸ ਤੇ ਜਸ ਜਗ ਮੈਂ ਵੱਡ ਜੋਏ,
ਇਹ ਉਹ ਵਸਤੂਆਂ ਜਿਹੜੀਆਂ ਗੁਰੂ ਕੋਲ ਨੇ ਮੇਰੇ ਕੋਲ ਹੋਣ ਤੇ ਮੇਰਾ ਬੜਾ ਜਸ ਹੋਵੇਗਾ, ਸਾਰੇ ਪਹਾੜੀ ਰਾਜਿਆਂ ਵਿਚ ਪਹਿਲਾਂ ਹੀ ਮੇਰਾ ਪ੍ਰਤਾਪ ਬੜਾ, ਤੇ ਜਦੋਂ ਉਹ ਵਸਤੂਆਂ ਮੇਰੇ ਕੋਲ ਹੋਣਗੀਆਂ ਵੇਖਣਗੇ ਸਾਰੇ ਰਾਜੇ, ਤੇ ਹੋਰ ਜ਼ਿਆਦਾ ਪ੍ਰਤਾਪ ਤੇ ਹੋਰ ਜ਼ਿਆਦਾ ਜਸ ਮੇਰਾ ਹੋਵੇਗਾ।
ਕਿਰਪਤ ਹੇਰੇ ਨਿਕਟ ਜੇ ਮੇਰੇ,
ਜਿੰਨੇ ਮੇਰੇ ਨੇੜੇ ਤੇੜੇ ਪਹਾੜੀ ਰਾਜੇ ਨੇ ਉਹ ਸਾਰੇ ਉਹ ਵਸਤੂਆਂ ਮੇਰੇ ਕੋਲ ਵੇਖਣਗੇ।
ਵਿਸਮੈ ਕਹਿ ਵਡੇ ਆਏ ਵਡੇਰੇ,
ਉਹ ਸਾਰੇ ਹੈਰਾਨ ਹੋਣਗੇ ਤੇ ਨਾਲੇ ਮੇਰੀ ਵਡਿਆਈ ਕਰਨਗੇ, ਸਭ ਮੇਰੀ ਉਪਮਾ ਕਰਨਗੇ, ਮੇਰੇ ਸੋਹਲੇ ਗਾਉਣਗੇ।
ਹਿਰਦੇ ਸਰਾਏ ਨਾ ਹੋਏ ਤਿੰਨ ਪਾਈ,
ਔਰ ਮੇਰੀ ਸਰਾਹਨਾ ਹੋਵੇਗੀ ਸਾਰਿਆਂ ਵਿਚ, ਮੇਰੀ ਸਲਾਘਾ ਹੋਵੇਗੀ, ਹਰ ਇਕ ਬੰਦਾ ਆਪਣੇ ਹਿਰਦੇ ਵਿਚ ਤੇ ਮੂੰਹ ਤੋਂ ਮੇਰੀ ਸਲਾਘਾ ਕਰੇਗਾ।
ਆਵੇ ਜਿਤ ਬਿਲੋਕਨ ਜਾਈ,
ਵੱਡੇ ਵੱਡੇ ਰਾਜੇ ਉਹ ਵਸਤੂਆਂ ਮੇਰੇ ਕੋਲ ਵੇਖਣ ਆਇਆ ਕਰਨਗੇ, ਮੇਰੇ ਕੋਲ ਤਾਂ ਨੁਮਾਇਸ਼ ਲੱਗ ਜਾਏਗੀ। ਵੱਡੇ ਵੱਡੇ ਜਿਹੜੇ ਰਾਜੇ ਨੇ ਉਹ ਕੀਮਤੀ ਵਸਤੂਆਂ ਨੂੰ ਮੇਰੇ ਕੋਲ ਵੇਖਣ ਵਾਸਤੇ ਆਇਆ ਕਰਨਗੇ।
ਜੇਕਰ ਸਭ ਵਸਤੂ ਨੇ ਪਾਵੋ,
ਫਿਰ ਸੋਚਦਾ ਹੈ ਕਿ ਉਹ ਸਾਰੀਆਂ ਵਸਤੂਆਂ ਤਾਂ ਨਹੀਂ ਮਿਲ ਸਕਦੀਆਂ, ਮਿਲ ਜਾਣ ਤਾਂ ਬੜਾ ਚੰਗਾ, ਪਰ ਜੇਕਰ ਉਹ ਸਾਰੀਆਂ ਵਸਤੂਆਂ ਗੁਰੂ ਜੀ ਦੇ ਕੋਲ ਨੇ ਜਿਹੜੀਆਂ ਮੈਨੂੰ ਨਹੀਂ ਮਿਲਦੀਆਂ, ਜੇ ਉਹ ਸਾਰੀਆਂ ਵਸਤੂਆਂ ਮੈਨੂੰ ਪ੍ਰਾਪਤ ਨਹੀਂ ਹੁੰਦੀਆਂ,
ਜਿਉਂ ਘਰ ਘਰ ਕੁੰਚਰੇ ਅਨਵਾਵੋ,
ਜਿਵੇਂ ਕਿਵੇਂ ਕਰਕੇ ਜਿਹੜਾ ਉਹਨਾਂ ਕੋਲ ਹਾਥੀ ਹੈ ਨਾ ਪ੍ਰਸ਼ਾਦੀ, ਉਹ ਮੈਂ ਆਪਣੇ ਕੋਲ ਮੰਗਾ ਲਵਾਂ। ਭੀਮ ਚੰਦ ਇੱਦਾਂ ਦੀਆਂ ਸੋਚਾਂ ਸੋਚਦਾ ਜਾ ਰਿਹਾ ਕਿ ਬਾਕੀ ਵਸਤੂਆਂ ਜੇ ਸਾਰੀਆਂ ਮਿਲ ਜਾਣ ਤਾਂ ਵਾਹ ਭਲੀ ਚੰਗਾ, ਤੇ ਜੇ ਨਾ ਮਿਲਣ ਤੇ ਘੱਟੋ ਘੱਟ ਜਿਹੜਾ ਉਹਨਾਂ ਕੋਲੋਂ ਪ੍ਰਸ਼ਾਦੀ ਹਾਥੀ ਹੈ ਜਿਹਦੇ ਚ ਬੜੇ ਗੁਣ ਨੇ, ਬੜੇ ਹੁਨਰ ਨੇ, और हाथी बड़ा सुंदर है, वह हाथी मैं अपने को मंगा लवान, अपने महलां दी शिंगार, अपने महलां दा शिंगार बना लवान।
प्रथम करो छल बुद्ध बल पाए,
सोचता है कि पहला तो मैं छल ते कपट नाल यतन करदा चीजा लैण दा। ये जिहड़ियां गुरु जी कोल वस्तुआं ने छल कपट नाल लैण वास्ते मैं यतन करदा कि कोई छल ते कोई कपट मेरा चल जाए।
बिना बखेरे पहुंचे आए,
मैनू कोई बखेड़ा ना करना पए, कोई झगड़ा ना करना पए, कोई लड़ाई ना करनी पए, ते बिना लड़ाई झगड़ा कीतिया ओ सारियां वस्तुआं चल के मेरे को आ जान।
किसी बहाने कर हो जाचे,
इसे बहाने नाल मैं गुरु जी को मांग लवा ओ चीजा, बहाना ला के कि महाराज मैनू लोड है ते मैं किते जाना चाहना ते मैनू ये वस्तुआं चाहिदियां ने, एदा दा कोई बहाना ला के गुरु जी दे कोलो ओ वस्तुआ मैं मंगन दा यतन करदा हां।
भले पुरख आने टिड ताचे,
कोई भला पुरख सियाणा पुरख मैं उना दे कोल भेजा जेड़ा उना दियां ओ वस्तुआ मंग के मेरे कोल ले आवे।
ज्यों क्यों कर एक बार जे पावो,
जिवें किवें करके जे मैनू एक बार ओ चीजा मिल गईया, एक बार जे गुरु जी दियां ओ सारियां चीजां मैं अपने कोल मंगवा लईयां,
फिर ना देहो गजे अपनावो,
कहिंदा फिर मैं ओ चीजां नहीं मोड़दा, खास करके जेड़ा हाथी है ओ तां मैं कदे सुपने विच भी नहीं मोड़ांगा। एक बार जे मेरे कोले चीजां आ गईयां ते हाथी आदिक जेड़ियां वस्तुआं ने, फिर मैं गुरु जी नूं वापस नहीं मोड़ांगा, फिर मैं अपने कोल ही रखांगा।
राजनीति जाने जे सियाने,
जेड़े मेरे कोल सियाने सियाने लोग ने जां उदां भी जेड़े सियाने लोग राजनीति नूं जानन वाले हन,
यतन करन सब बिदन बखाने,
ओ सारे विधियां दे यतन करने दसदे ने कि केड़ा केड़ा यतन करना चाहिदा है।
क्यों हूं बाछा पुरवै नाई,
ओ सोचदे ने भी जे किसे तरीके नाल कोई बाछा पूरी ना हुंदी होवे,
शाम अर दाम भेद के माई,
फिर ओ राजनीति दे दा ने के साम दाम ते जेड़ा आ भेद आदक ए जेड़ियां चीजां ने इना दी वरतों कर लेनी चाहीदी है।
करनो बने दंड पुने आछो,
साम दाम ते भेद तिने चीजा कम ना करन ते फिर जेड़ा चौथा रस्ता है दंड दा ओ वरतना चाहिदा। जंग नहीं सीधा, पहला जंग छेड़नी नहीं चाहिदी, पहला प्यार नाल मना के वेखो, फिर मुल दे के, फिर फुट पा के, जे फिर भी गल ना बने ते फिर चौथा साधन है दंड देन दा, ए अपना लेना चाहिदा।
बल दल निज पर लख कर आचो,
कहिंदे चंगी तरह बल दा जेड़ा दल दा बल है अपने उत्ते उनू चंगी तरह वेख के परख के,
जथा कर्म इन करे बनाई,
जथा कर्म वारे चीजा करनिया चाहिदिया, पहला शाम नाल फिर दाम नाल, एदा कर्म वार इन्हां चीजा दी वरतों करनी चाहिदी है।
इस ते काज सुधार ठाना,
सियाने राजनीतिक लोग ने इहदे नाल ही कई काम सुधार लैंदे ने, बना लैंदे ने,
सो कईयत अतशे मतवाना,
जेड़ा प्यार नाल किसे दुश्मन नूं अपनी गल मना लवे, प्यार नाल ही जां दाम नाल ही दुश्मन नूं गल मना लवे, एदे तो ज्यादा वधिया गल तां कोई होर हो ही नहीं सकदी।
जे इस ते ने बाछा पुरे,
जे प्यार दे नाल गल ना बनदी होवे, प्यार दे नाल इच्छा दी पूर्ति ना हुंदी होवे,
दाम देन को शुभ मत तारे,
फिर दाम दे के दमड़े दे के पैसे दे के रुपये दे के ओनू खरीद लेना चाहिदा, ए यतन करना जरूरी है।
पर के उर लालच उप जाए,
दूजा रस्ता ए है कि ओदे दूसरे दे मन विच लालच पैदा कर दे, दाम दा रुपया दा लालच ਉਹ ਪੈਦਾ ਕਰ ਦੇਵੇ।
ਆਪਣੋ ਕਾਰਜ ਲਏ ਬਣਾਏ,
ਆਪਣਾ ਜਿਹੜਾ ਇਹ ਕੰਮ ਹੈ ਇਹਨੂੰ ਬਣਾ ਲਵੇ, ਇਹਨੂੰ ਸਵਾਰ ਲਵੇ।
ਸੋ ਪੂਰਬ ਤੇ ਲਗਮਤ ਆਈ,
ਤੇ ਕਹਿੰਦੇ ਉਹ ਜਿਹੜਾ ਪਹਿਲਾਂ ਪਿਆਰ ਨਾਲ ਬਣਾ ਲਵੇ ਉਹ ਤਾਂ ਚੰਗੀ ਮੱਤ ਵਾਲਾ, ਉਹ ਸਭ ਤੋਂ ਸ੍ਰੇਸ਼ਟ ਮੱਤ ਵਾਲਾ, ਜਿਹੜਾ ਪਿਆਰ ਨਾਲ ਕੰਮ ਬਣਾ ਲਵੇ। ਤੇ ਜੇ ਪਿਆਰ ਨਾਲ ਨਾ ਬਣੇ ਤੇ ਲਾਲਚ ਪੈਦਾ ਕਰਕੇ ਦੂਜੇ ਦੇ ਮਨ ਚ ਜਿਹੜਾ ਬਣਾ ਲਵੇ ਕੰਮ ਆਪਣਾ ਸਵਾਰ ਲਵੇ, ਉਹ ਪਹਿਲੇ ਨਾਲੋਂ ਥੋੜੀ ਜੀ ਘੱਟ ਮੱਤ ਵਾਲਾ ਗਿਣਿਆ ਜਾਂਦਾ ਹੈ।
ਰਾਜਨੀਤੀ ਗਿਆਤਾ ਇਮ ਕਹੀ,
ਇਦਾਂ ਜਿਹੜੇ ਰਾਜਨੀਤੀ ਦੇ ਗਿਆਤਾ ਹਨ, ਜਿਹੜੇ ਰਾਜਨੀਤੀ ਦੇ ਚੰਗੇ ਵਿਦਵਾਨ ਹਨ, ਉਹ ਇਸ ਤਰ੍ਹਾਂ ਕਹਿੰਦੇ ਹਨ।
ਇਨ ਦੋਇਨ ਤੇ ਕਾਜ ਨਾ ਬਣੇ,
ਜੇ ਸ਼ਾਮ ਤੇ ਦਾਮ ਦੋਵਾਂ ਨਾਲ ਗੱਲ ਨਾ ਬਣੇ, ਨਾ ਪਿਆਰ ਨਾਲ ਨਾ ਲਾਲਚ ਨਾਲ, ਕਹਿੰਦੇ ਜੇ ਦੋਹਾਂ ਦੇ ਨਾਲ ਇਹ ਗੱਲ ਨਾ ਬਣੇ,
ਤੀਏ ਭੇਦ ਕਰ ਬੋ ਪੁਨ ਭਨੇ,
ਇਹ ਤੀਜਾ ਰਸਤਾ ਹੈ ਕਿ ਜਿਹੜੀ ਫਟਕ ਪਾ ਦੇਣੀ, ਪਾੜਾ ਪਾ ਦੇਣਾ ਦੁਸ਼ਮਣ ਦੇ ਵਿਚ, ਭੇਦ ਪਾ ਦੇਣਾ।
ਪਰ ਕੇ ਪਟ ਕੇ ਸਚਿਵ ਸਿਆਣੇ,
ਜਿਹੜੇ ਦੁਸ਼ਮਣ ਦੇ ਸੂਰਮੇ ਨੇ ਜਾਂ ਉਹਦੇ ਸਿਆਣੇ ਵਜ਼ੀਰ ਹਨ,
ਕਿਦੋਂ ਮੁਸਾਹਿਬ ਸਖਾ ਪਛਾਣੇ,
ਜਾਂ ਦੁਸ਼ਮਣ ਦੇ ਮਿੱਤਰ ਨੇ ਜਾਂ ਉਹਦੇ ਮੁਸਾਹਿਬ ਅਫਸਰ ਅਹਿਲਕਾਰ ਨੇ,
ਇਤਿਆਦਕ ਪਰ ਕੇ ਅਪਣਾਏ,
ਉਹਨਾਂ ਨੂੰ ਅਪਣਾ ਲਵੇ, ਉਹਨਾਂ ਵਿਚੋਂ ਕੁਝ ਵਜ਼ੀਰਾਂ ਨੂੰ ਖਰੀਦ ਲਵੇ ਜਾਂ ਉਹਨਾਂ ਦੇ ਸਿਪਾਹੀਆਂ ਨੂੰ ਖਰੀਦ ਲਵੇ, ਉਹਨਾਂ ਦੇ ਕੁਝ ਮਿੱਤਰਾਂ ਨੂੰ ਖਰੀਦ ਲਵੇ,
ਦਰਬ ਕੇ ਆਦਰ ਆਦਿਕ ਗਾਏ,
ਜਾਂ ਉਹਨੂੰ ਪੈਸਾ ਦੇ ਕੇ ਖਰੀਦ ਲਵੇ ਜਾਂ ਸਤਕਾਰ ਦੇ ਕੇ ਖਰੀਦ ਲਵੇ, ਕਿਸੇ ਤਰੀਕੇ ਨਾਲ ਵੀ ਉਹ ਆਪਣੇ ਬਣਦੇ ਹੋਣ ਉਹਨਾਂ ਨੂੰ ਬਣਾ ਲੈਣਾ।
ਇਸ ਤੇ ਆਪਣੋ ਕਾਰਜ ਕਰੇ,
ਇਹਦੇ ਨਾਲ ਆਪਣਾ ਜਿਹੜਾ ਕੰਮ ਹੈ ਉਹ ਸਵਾਰ ਲੈਣਾ। ਭੇਦ ਦੇ ਨਾਲ ਇੱਦਾਂ ਦੁਸ਼ਮਣ ਦੇ ਕੋਲੋਂ ਜਦੋਂ ਉਹਦਾ ਕੋਈ ਮਿੱਤਰ ਹੈ, ਉਹਦਾ ਕੋਈ ਵਜ਼ੀਰ ਸਾਡਾ ਮਿੱਤਰ ਬਣ ਗਿਆ, ਫਿਰ ਆਪੇ ਉਹਨਾਂ ਦੇ ਭੇਦ ਦੱਸੇਗਾ, ਉਹਨਾਂ ਦੀਆਂ ਕਮੀਆਂ ਦੱਸੇਗਾ, ਫਿਰ ਉਹਨਾਂ ਦੇ ਭੇਦ ਨੂੰ ਜਾਣ ਕੇ ਉਹਨਾਂ ਤੇ ਹਮਲਾ ਕੀਤਾ ਜਾ ਸਕਦਾ।
ਜੋ ਮਈ ਪਾਲਕ ਸ਼ੁਭ ਮਤ ਧਰੇ,
ਜਿਹੜੇ ਰਾਜੇ ਸਿਆਣੀ ਮਤ ਦੇ ਧਾਰਨੀ ਨੇ, ਸ਼ੁਭ ਮਤ ਦੇ ਧਾਰਨੀ ਹਨ, ਉਹ ਇਸ ਤਰ੍ਹਾਂ ਆਪਣਾ ਕੰਮ ਸਵਾਰ ਲੈਂਦੇ ਨੇ।
ਜੇ ਤੀਨੋ ਤੇ ਪੂਰੇ ਨਾ ਲਾਲਸ,
ਹਾਂ ਜੇ ਤਿੰਨਾਂ ਤਰੀਕਿਆਂ ਨਾਲ ਕੰਮ ਨਾ ਬਣੇ, ਨਾ ਸਾਮ ਨਾਲ, ਨਾ ਦਾਮ ਨਾਲ ਤੇ ਨਾ ਭੇਦ ਨਾਲ, ਤਿੰਨਾਂ ਤਰੀਕਿਆਂ ਨਾਲ ਜੇ ਕੰਮ ਨਾ ਬਣੇ, ਦੁਸ਼ਮਣ ਨਾ ਸਿੱਧ ਹੋਵੇ,
ਬਹੁਰ ਨਾ ਕਰੇ ਲੜਨ ਕੋ ਆਲਸ,
ਫਿਰ ਲੜਾਈ ਕਰਨ ਵਾਸਤੇ ਆਲਸ ਨਹੀਂ ਕਰਨੀ ਚਾਹੀਦੀ। ਫਿਰ ਜਿਹੜਾ ਚੌਥਾ ਰਸਤਾ ਨਾ ਦੰਡ ਦਾ, ਉਹ ਅਪਣਾ ਲੈਣਾ ਚਾਹੀਦਾ। ਫਿਰ ਲੜਾਈ ਕਰਨ ਵਾਸਤੇ ਆਲਸ ਨਹੀਂ ਕਰਨੀ ਚਾਹੀਦੀ।
ਚਾਰੋਂ ਮੈਂ ਜੇ ਪੁਰਖ ਸਿਆਣੇ,
ਜਿਹੜੇ ਚਾਰ ਸਾਧਨ ਨੇ ਰਾਜਨੀਤੀ ਦੇ, ਸਾਮ ਦਾਮ ਦੰਡ ਭੇਦ, ਇਹ ਜਿਹੜੇ ਚਾਰ ਸਾਧਨ ਨੇ ਇਹਨਾਂ ਨੂੰ ਅਪਣਾਉਂਦੇ ਆ ਜਿਹੜੇ ਰਾਜਨੀਤਿਕ ਨੇ, ਚੰਗੇ ਸਿਆਣੇ ਨੇ, ਉਹ ਇਹਨਾਂ ਨਾਲ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ।
ਕੂੜ ਕਪਟ ਕੋ ਨਿਪਟ ਸੁਠਾਨੇ,
ਭਾਵੇਂ ਕੋਈ ਛਲ ਨਾਲ ਭਾਵੇਂ ਕਪਟ ਨਾਲ ਕਿਸੇ ਵੀ ਤਰੀਕੇ ਨਾਲ ਕੰਮ ਹੁੰਦਾ ਹੋਵੇ, ਉਹ ਕਰ ਲੈਂਦੇ ਹਨ।
ਇਨ ਤੇ ਹੀ ਕਾਰਜ ਸ਼ੁਭ ਬਣਈ,
ਇਹਨਾਂ ਚਾਰਾਂ ਤਰੀਕਿਆਂ ਨਾਲ ਹੀ ਸਾਰੇ ਸ਼ੁਭ ਕੰਮ ਬਣ ਸਕਦੇ ਨੇ, ਸਵਰ ਸਕਦੇ ਨੇ।
ਪਰ ਕੇ ਸਾਥ ਰਹੇ ਛਲ ਸਨਈ,
ਔਰ ਪਰਾਏ ਦੇ ਨਾਲ ਹਮੇਸ਼ਾ ਛਲ ਦੇ ਨਾਲ ਹੀ, ਛਲ ਦੇ ਸਹਿਤ ਹੀ ਰਹਿਣਾ ਚਾਹੀਦਾ।
ਇਤਿਆਦਕ ਮਤ ਕੁਟਲ ਕਠੋਰਾ,
ਇਦਾਂ ਕੁਟਲ ਤੇ ਕਠੋਰ ਮਤ ਦੇ ਨਾਲ ਰਾਜਾ ਭੀਮ ਚੰਦ ਮੰਦੀਆਂ ਵਿਚਾਰਾਂ, ਭੈੜੀਆਂ ਵਿਚਾਰਾਂ ਹੀ ਵਿਚਾਰਦਾ ਜਾ ਰਿਹਾ।
ਗਿਣਤ ਗੱਟੀ ਗਮਨਿਓ ਕਰ ਓਰਾ,
ਇਦਾਂ ਦੀਆਂ ਪਤਾ ਨੀ ਕਿੰਨੀਆਂ ਕ ਮਲੀਨ ਗੱਟੀਆਂ, ਕਿੰਨੀਆਂ ਕ ਮਲੀਨ ਗਿਣਤੀਆਂ ਆਪਣੇ ਮਨ ਹੀ ਮਨ ਗਿਣਦਾ ਜਾ ਰਿਹਾ ਭੀਮ ਚੰਦ ਰਸਤੇ ਵਿਚ।
ਇਤ ਸਤ ਗੁਰ ਸੁਖ ਪਾਏ ਕਨੇਰੇ,
ਇਧਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਭਾਰੀ ਸੁਖ ਪ੍ਰਾਪਤ ਕੀਤਾ ਹੈ।
ਬਚਨ ਬਿਲਾਸ ਕਰੇ ਜੁਦ ਕੇਰੇ,
ਕਲਗੀਧਰ ਜੀ ਆਪਣੇ ਉਸੇ ਆਨੰਦ ਵਿਚ ਨੇ, ਭੀਮ ਚੰਦ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਅਵਸਥਾ ਸੀ, ਉਹਦੇ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਦਾ ਆਨੰਦ ਹੈ। ਮਹਾਰਾਜ ਜੀ ਉਸੇ ਤਰ੍ਹਾਂ ਜੰਗ ਯੁੱਧ ਦੀਆਂ ਗੱਲਾਂ, ਯੁੱਧ ਦੀਆਂ ਧਰਮ ਯੁੱਧ ਦੀਆਂ ਗੱਲਾਂ ਕਰਦੇ ਨੇ।
ਬੋਏ ਬੀਜ ਸੰਗਰਾਮ ਕਰਨ ਕੋ,
ਮਹਾਰਾਜ ਜੀ ਨੇ ਜਾਣ ਲਿਆ कि हुण जिहड़े जंग होने ने उन्हां जंगां दा बीज बोया जा चुका। भीम चंद आके गया है ते जिवें उह मन च सोचदा जा रहा खोटियां बिरतियां, इहदा मतलब है कि जंग जिहड़े होने ने आउण वाले समें च उन्हां दा बीज ओ बोया जा चुका है। हुण तां बस आउण वाले समें च जंग ही होणगे, युद्ध ही होणगे।
जता पिता मां चाहे लरन को
पातशाह जी दी भी वीर असी बिरती है, जिवें इन्हां दे दादा श्री गुरु हरगोबिंद साहब जी वीर असी बिरती करके धर्म युद्ध लड़ना चाहुंदे रहे ने, उसे तरह दी बिरती गुरु कलगी धर दी है।
तन विद्या को नित अभ्यास
प्रति महाराज जी तनख विद्या का अभ्यास कर दे
अपर सर्व पट करें जे पास
और भी जिन्ने सुपट ने सूरमे ने महाराज जी दे नाल ओ भी सारे शस्त्र विद्या का अभ्यास कर दे
पुज दंडन मैं ओज वधावे
कलगी धर दे पुज दंडिया विच नेता प्रति जिवें जिवें दिन समा बतीत हो रहा है तिवें तिवें महाराज जी दियां बाहां विच बल वधदा जा रहा है।
ऐंच कवादा करन टिकावे
महाराज जी जिहड़ा तनख है पहला कोमल तनख मंगाउंदे ने उहदे नाल महाराज जी तीर खिंचदे ने तां जो सहजे सहजे तीर कमान नूं खिंचदिआं बाहां विच बल भरदा जावे।
जी खाक तो दा बनवाए
महाराज जी सामने एक मिट्टी दा बुत तैयार करा के वड्डा सारा जिनु तोदा भी कह दिंदे नु रखवा लैंदे हन।
बल ते लैसा सकल तसावे
फिर महाराज जी अपने बल नाल तीर चलाउंदे ने ते जेड़ा तीर सतगुरां दी कमान चो जांदा है मिट्टी दे उस तोते दे विच सारा तीर धस के पार निकल जांदा है।
राखे दीर्घ दूर निशाना
दूर दूर तक निशाना महाराज जी रखदे ने दूर तक निशाना रख के निशाने च तीर मारदे ने।
हते बीज ते छुटे बाना
महाराज जी दी कमान चो बाण छुट के जांदे ने ते निशाने नू विन्नदे हन।
दूर दराजी कितक प्रहारे
जिन्ना मर्जी दूर निशाना रखिया होवे महाराज जी उस निशाने नू विन्नदे हन।
कोसन लग पहुंचे ना निहारे
कलगी धर जी दी कमान चो चले हुए तीर कोहां तक जांदे ने कहंदे चार कोह तक महाराज जी दे तीर दी मार सी इन्नी तेजी नाल तीर चलदा सी ते तीर जदों कमान चो दूर चला जांदा कोहां तक नजर नहीं आउंदा कि तीर कित्थे डिग्गा है कित्थे जाके ठंडा होया है कहते मुड़ के नजर भी नहीं आउंदा तीर चलिया होया दिसदा भी नहीं।
जितक सरासन विद्या होत
जिन्नी तीर अंदाजी दी विद्या तीर चलाण दी जिन्नी विद्या आवाज सुन के तीर मारना अखां बन के तीर दा निशाना लाउणा इदां जिन्ने भी तीर अंदाजी दी विद्या घोड़े ते बह के तीर चलाणा निशाने नूं विन्नणा चलदी होई वस्तु ते निशाना लाउणा इदा जिन्नी भी तीर अंदाजी दी विद्या है
हेर हेर नर गन बिस्मावे
महाराज जी सारी विद्या दा अभ्यास करदे ने और लोक वेख वेख के हैरान हुंदे ने।
गुर कर सके अपर किम पावे
गल्लां करदे ने लोक कहंदे ए विद्या केवल सतगुरु जी कर सकदे ने कोई होर नहीं कर सकदा इदा दे तीर केवल गुरु कलगी धर चला सकदे ने होर कोई नहीं चला सकदा।
जै कै तीरन केर प्रसंग
किथे सतगुरां दे तीरां दे प्रसंग चलदे ने महाराज जी दी तीर अंदाजी दी विद्या दा चर्चा चलदा है।
प्रगट पयो जग मैं रिप भंग
सब पासे महाराज जी दी तीर अंदाजी दी विद्या प्रगट हो गई कि महाराज जी वर्गा कोई तीर अंदाज नहीं है जिस तरह दे तीर सतगुरु जी चलाउंदे ने कोई चला ही नहीं सकदा चार चार उंगल चौड़े खपरे तीर चलाउणे ते फिर नौ टंका तनख अपने हाथ विच रख के तंदी ते चाढ़ के तीर चलाउणा कन्ना तक खिंच के जिस तनख नूं कोई उदा खिंच के चिला भी नहीं चढ़ा सकदा ओनू कन्ना तक खिंच के तीर चलाउणा ए विद्या केवल गुरु साहब जी करके विखा सकदे सन। ए चर्चा हर पासे हर जगह ते प्रगट है।
गुरु बान के आन समाना मैं दिखियत बिच सर्ब जाना।
लोग गल्लां करदे ने आपस विच कहिंदे ने इक दूजे नाल गल्लां करदिआं गुरु साहब जी दे बाणां दे समान कोई होर बाण नहीं चला सकदा। चलाउणे तां इक पासे रहे जिहड़े इक बाण महाराज जी चलाउंदे ने इस तरह दे बाण किते होर वेखे नहीं जांदे दिसदे ही नहीं किसे होर दे कोल।
जै कै सुने सुनावे कोई
किथे किथे हर पासे महाराज जी दी विद्या दे चर्चे हुंदे ने तीरअंदाजी दी विद्या दे पटेबाजी दी विद्या दा चर्चा हुंदा है।
विद्या सरन सलाह है सोई
सतगुरां दे तीरां दी सलाघा करदे के कलगीधर पातशाह जी महाराज जी वर्गा कोई तीर नहीं चला सकदा।
चढ़े प्रसादी गज पर तबे
महाराज जी दे मन दी मौज हुंदी है ते कई बार अपना प्रसादी हाथी मंगा के उहदे ते अंबारी पवा के उस प्रसादी हाथी ते सवार हुंदे ने।
बिचरे कानन मैं गुर तबे
सतगुरु जी जंगल दे विच जाके विचरदे ने शिकार खेडण वास्ते विचरदे ने।
कबहु बलि तुरंग अरोह
कदे महाराज जी अपने बलवान ते बलि घोड़े ते सवार हुंदे ने।
मोर मनिंद मोर गन जो है
सतगुरां दा घोड़ा मोर दे मनिंद पहला पाउंदा है पैर जमीन ते नहीं टिकन दिंदा।
कबू मतंग और जो पास
सतगुरां कोल इक हाथी थोड़ी सी कदे प्रसादी हाथी तो उहदे तो इलावा होर भी कई हाथी सन सतगुरां दे कोल ते कई बार दूजिया हाथियां ते महाराज जी दे कोल ने जो उना ते सवार हुंदे ने।
इस पर चढ़े अनेक बिलास
दूजे हाथियां ते सवार हो के महाराज जी अनेक प्रकार दे बिलास करदे ने।
राजनीति पर तेजिम राजा
जिवें कोई राजा राजनीति दी वरतों करदा है।
नित बिरधावे राज समाजा
उसी तरह महाराज जी अपना राज और समाज दिन प्रति दिन वधाउंदे जा रहे हन।
सने सने सिख सैन सकेले
सहज सहज महाराज जी सिखां दी फौज इकट्ठी कर रहे हन।
बस्तर शस्त्र तेजे बन छैले
सोहणे शस्त्रां ते बस्त्रां दी गल हुंदी है ते सोहणे बस्त्र शस्त्रां दे समेत ਉਹ ਸੂਰਮੇ ਸੱਜ ਧੱਜ ਕੇ ਰਹਿੰਦੇ ਹਨ।
ਦੇਸ਼ ਵਿਦੇਸ਼ਨ ਤੇ ਨਾਰੇ ਆਵੇ
ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਚੱਲ ਕੇ ਆਉਂਦੇ ਨੇ।
ਆਯੁਧ ਹਯਨ ਉਪਾਇਨ ਲਿਆਵੇ
ਸੋਹਣੇ ਘੋੜੇ ਸੋਹਣੇ ਸ਼ਸਤਰ ਸੋਹਣੀਆਂ ਪਿਟਾਵਾਂ ਲੈ ਕੇ ਆਉਂਦੇ ਨੇ।
ਵਧੇ ਤਬੇਲਾ ਦਿਨ ਪ੍ਰਤ ਕਨੋ
ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਜਿਹੜਾ ਘੋੜਿਆਂ ਦਾ ਤਬੇਲਾ ਉਹਦੇ ਚ ਘੋੜੇ ਉਹ ਵਧਦੇ ਚਲੇ ਜਾ ਰਹੇ ਨੇ।
ਦੇਤ ਆਹਾਰ ਸੀਤਾ ਕ੍ਰਿਤ ਸਨੋ
ਉਹਨਾਂ ਘੋੜਿਆਂ ਨੂੰ ਸੋਹਣੀ ਖੁਰਾਕ ਦਿੱਤੀ ਜਾਂਦੀ ਹਾਥੀਆਂ ਨੂੰ ਸੋਹਣੀ ਖੁਰਾਕ ਦਿੱਤੀ ਜਾਂਦੀ ਹੈ।
ਖੁੱਲੇ ਦਿਹਾਰੀ ਲੈ ਸਮੁਦਾਏ
ਔਰ ਫਿਰ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਖੁੱਲੀ ਦਿਹਾੜੀ ਮਿਲਦੀ ਹੈ ਖੁੱਲਾ ਉਹਨਾਂ ਨੂੰ ਰੋਜ਼ੀਨਾ ਪ੍ਰਾਪਤ ਹੁੰਦਾ ਹੈ।
ਲੋਕ ਹਜ਼ਾਰੋਂ ਲੰਗਰ ਖਾਏ
ਫਿਰ ਗੁਰੂ ਕੇ ਲੰਗਰ ਵਰਤਦੇ ਨੇ ਹਜ਼ਾਰਾਂ ਦੀ ਗਿਣਤੀ ਵਿਚ ਮਹਾਰਾਜ ਜੀ ਦੇ ਲੰਗਰਾਂ ਵਿਚ ਲੋਕ ਲੰਗਰ ਛਕਦੇ ਨੇ।
ਦੇਹ ਪਟਨ ਕੋ ਗਿਣ ਦਰਮਾ
ਔਰ ਸੂਰਮਿਆਂ ਨੂੰ ਮਹੀਨੇ ਦਾ ਜਿਹੜਾ ਦਰਮਾ ਹੈ ਉਹ ਗਿਣ ਕੇ ਦਿੱਤਾ ਜਾਂਦਾ ਹੈ।
ਕਰੇ ਨੌਕਰੀ ਜੇ ਗੁਰ ਪਾਹ
ਜਿਹੜੇ ਸਤਿਗੁਰਾਂ ਕੋਲ ਕਈ ਨਿਸ਼ਕਾਮ ਵੀ ਸੇਵਾ ਕਰਦੇ ਨੇ ਕਈ ਪੈਸੇ ਲੈ ਕੇ ਨੌਕਰੀ ਕਰਦੇ ਨੇ ਜਿਹੜੇ ਨੌਕਰੀ ਕਰਦੇ ਨੇ ਉਹਨਾਂ ਨੂੰ ਰੁਪਈਏ ਪੈਸੇ ਪੂਰੇ ਦਿੱਤੇ ਜਾਂਦੇ ਨੇ।
ਨਰ ਗਨ ਲੈ ਕੁਟੰਬ ਕੋ ਆਏ
ਕਈ ਆਪਣੇ ਕੁਟੰਬ ਤੇ ਪਰਿਵਾਰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਨੇ।
ਬਸੇ ਅਨੰਦਪੁਰ ਮੈਂ ਸੁਖ ਪਾਏ
ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਆ ਕੇ ਵਸਦੇ ਹਨ।
ਰਹੇ ਪੋਰ ਪਰ ਪੀਰ ਕਨੇਰੀ
ਇਹਨਾਂ ਸਤਿਗੁਰਾਂ ਦੇ ਦਰਵਾਜੇ ਤੇ ਬੜੀ ਵੱਡੀ ਭੀੜ ਰਹਿੰਦੀ ਹੈ।
ਦਰਸ਼ਨ ਦੇ ਨਿਕਸੇ ਕਿਸ ਬੇਰੀ
ਮਹਾਰਾਜ ਜੀ ਕਦੋਂ ਦਰਸ਼ਨ ਦੇਣਗੇ ਬਾਹਰ ਆ ਕੇ ਏਦਾਂ ਸਭ ਦੇ ਅੰਦਰ ਕਾਮਨਾ ਰਹਿੰਦੀ ਹੈ।
ਸੰਗਤ ਬੋ ਇਕੱਠੀ ਹੋਏ ਜਾਏ
ਏਦਾਂ ਬੇਅੰਤ ਸੰਗਤ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਨੇ ਸ੍ਰੀ ਆਨੰਦਪੁਰ ਸਾਹਿਬ,
ਦੇਸ਼ ਵਿਦੇਸ਼ ਤੇ ਚੱਲ ਆਏ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ,
ਸਰ ਕੋ ਜੋਰ ਮੇਵਰਾ ਕਾਏ,
ਹੱਥ ਜੋੜ ਕੇ ਜਿਹੜਾ ਮੇਵੜਾ ਹੈ ਉਹ ਅਰਦਾਸ ਕਰਦਾ ਸਾਰੀ ਸੰਗਤ ਦੀ,
ਸਿੱਖ ਗਨ ਮਿਲੇ ਦਰਸ ਕੋ ਚਹੈ,
ਸਾਰੇ ਸਿੱਖ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਏਦਾਂ ਆ ਕੇ ਮੇਵੜਾ ਅਰਦਾਸ ਕਰਦਾ ਹੈ,
ਦੋਏ ਤਰੇ ਬਾਰ ਕਰੇ ਸੁਦਿਆ ਛੇ,
ਜਦੋਂ ਮੇਵੜਾ ਆ ਕੇ ਸਤਿਗੁਰੂ ਜੀ ਨੂੰ ਸੰਗਤ ਬਾਰੇ ਦੱਸਦਾ ਕਿ ਸੰਗਤ ਦਰਬਾਰ ਵਿੱਚ ਬੈਠੀ ਹੈ ਔਰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ,
ਜਗ ਤੇ ਆਪ ਕੇ ਦਰਸ਼ਨ ਬਾਛੇ,
ਮਹਾਰਾਜ ਸਾਰਾ ਜਗਤ ਹੀ ਆਪ ਜੀ ਦੇ ਦਰਸ਼ਨ ਚਾਹੁੰਦਾ ਹੈ,
ਬਸਤਰ ਸ਼ਸਤਰ ਕੋ ਭਲੇ ਸਜਾਵੇ,
ਸੰਗਤ ਦੀ ਬੇਨਤੀ ਸੁਣ ਕੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ,
ਸ੍ਰੀ ਸਤਿਗੁਰ ਫਿਰ ਬਾਹਰ ਆਵੇ,
ਮਹਾਰਾਜ ਜੀ ਚੱਲ ਕੇ ਫਿਰ ਬਾਹਰ ਸੰਗਤ ਵਿੱਚ ਆਉਂਦੇ ਹਨ,
ਸੁੰਦਰ ਸਦਨ ਸਭਾ ਕੋ ਜਾ,
ਸੋਹਣੀ ਸਭਾ ਹੈ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ,
ਬੈਠ ਸਿੰਘਾਸਨ ਸ਼ੋਭੇ ਤਾਂ,
ਆ ਕੇ ਮਹਾਰਾਜ ਜੀ ਬੈਠਦੇ ਨੇ ਸੋਭਲੀਕ ਹੁੰਦੇ ਨੇ,
ਉਮੜੇ ਸੰਗਤ ਕਈ ਹਜ਼ਾਰਾਂ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਮੜ ਕੇ ਆਉਂਦੀਆਂ ਹਨ,
ਅਨਕੀ ਅਕੋਰਨ ਜੁੱਤ ਹਥਿਆਰਾਂ,
ਅਨੇਕਾਂ ਪਟਾਵਾਂ ਤੇ ਸ਼ਸਤਰਾਂ ਸਮੇਤ ਚੱਲ ਕੇ ਆਉਂਦੇ ਨੇ ਸਿੱਖ,
ਦਰਬ ਤੁਰੰਗ ਵਿਭੂਖਣ ਚੀਰ,
ਦਰਬ ਧਨ ਘੋੜੇ ਗਹਿਣੇ ਆਦਿਕ ਲੈ ਕੇ ਆਉਂਦੇ ਨੇ, ਬਸਤਰ ਲਿਆਉਂਦੇ ਨੇ,
ਅਰਪੇ ਆਨ ਗੁਰੂ ਕੇ ਤੀਰ,
ਸਾਰੀਆਂ ਵਸਤੂਆਂ ਲਿਆ ਕੇ ਸਤਿਗੁਰਾਂ ਨੂੰ ਅਰਪਣ ਕਰਦੇ ਹਨ,
ਜਸ ਜਸ ਤਰੇ ਕਾਮਨਾਵੇ,
ਜਿਸ ਤਰ੍ਹਾਂ ਦੀ ਵੀ ਕਾਮਨਾ ਧਾਰ ਕੇ ਆਉਂਦੇ ਨੇ ਸਿੱਖ,
ਦਰਸ਼ਨ ਕਰੇ ਸਕਲ ਸੋ ਪਾਵੇ,
ਸਭ ਨੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਉਹ ਕਾਮਨਾਵਾਂ ਫਿਰ ਪ੍ਰਾਪਤ ਕਰਦੇ ਹਨ,
ਤਨ ਦਸੋਂਦ ਕੋਹਾਨੇ ਕੋਏ,
ਸੰਬੰਧ ਦੀ ਮਾਇਆ ਕਈ ਸਿੱਖ ਲੈ ਕੇ ਆਉਂਦੇ ਨੇ,
ਕਿਤਕ ਚੈਤ ਗੁਰ ਦਰਸ਼ਨ ਹੋਏ,
ਸਿਰਫ ਇਹੀ ਚਾਹੁੰਦੇ ਨੇ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ,
ਦੇਤ ਖੁਸ਼ੀ ਕੋ ਕਰੇ ਨਿਹਾਲ, ਜਿਤ ਕਿਤ ਫੈਲਿਓ ਸੁਜਸ ਵਿਸਾਲ,
ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਦੇ ਕੇ ਨਿਹਾਲ ਕਰਦੇ ਨੇ, ਹਰ ਪਾਸੇ ਜਿੱਧਰ ਵੇਖੀਏ ਸਤਿਗੁਰਾਂ ਦਾ ਸੁਜਸ ਫੈਲਿਆ ਹੈ,
ਰਾਜ ਸਾਜ ਸਤਿਗੁਰ ਘਰ ਆਇਓ, ਸਕਲ ਸਮਾਜ ਭਲੇ ਬਿਰਦਾਇਓ,
ਸਾਰਾ ਰਾਜ ਸਾਗ ਸਤਿਗੁਰਾਂ ਦੇ ਘਰ ਵਿੱਚ ਆ ਗਿਆ, ਸਾਰਾ ਸਾਗ ਸਮਾਜ ਮਹਾਰਾਜ ਜੀ ਦੇ ਘਰ ਦੇ ਵਿੱਚ ਵਧਿਆ ਹੈ, ਫੈਲਿਆ ਹੈ। ਤੋ ਜਿਸ ਪ੍ਰਕਾਰ ਨਾਲ ਇਧਰ ਰਾਜਾ ਭੀਮ ਚੰਦ ਆਪਣੀਆਂ ਨੀਤੀਆਂ ਬਣਾ ਰਿਹਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਦਿਨ ਪ੍ਰਤੀ ਦਿਨ ਵੱਧ ਰਿਹਾ, ਫੈਲ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।